ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਡਹੰਸ ਮਹੱਲਾ ਤੀਜਾ ਘਰ ਪਹਿਲਾ ਪ੍ਰਸਾਦ ਮਨ ਮੈਲਾ ਸਭ ਕਿਛ ਮੈਲਾ ਤਨ ਧੁੱਤੈ ਮਨ ਹਸ਼ਾ ਨਾ ਹੋ ਇਹ ਜਗਤ ਧਰਮ ਭੁਲਾ ਤਨ ਧੁੱਤੈ ਮਨ ਹਸ਼ਾ ਨਾ ਹੋ ਇਹ ਜਗਤ ਭਰਮ ਭੁਲਾਇਆ ਬਿਰਲਾ ਬੂਝੈ ਕੋ ਜਪ ਮਨ ਮੇਰੇ ਸਤਿਗੁਰ ਦੀਆ ਲੋਕ ਇਹ ਨਿਦਾਨ ਰਹਾਉ ਸਿੱਧਾ ਕੇ ਆਸਣ ਜੇ ਸਿਖੈ ਇੰਦਰੀ ਵਸ ਕਰ ਕਮਾਏ ਮਨ ਕੀ ਮੈਲ ਨਾ ਉਤਰੈ ਮਨ ਕੋ ਹੋਰ ਸੰਜਮ ਕੋ ਨਾਹੀ ਬਿਨ ਸਤਿਗੁਰ ਕੀ ਸਰਣਾਏ ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛੂ ਨਾ ਜਾਏ ਭਣਤ ਨਾਨਕ ਸਤਿਗੁਰ ਕੋ ਮਿਲ ਦੋ ਮਾਰਾ ਗੁਰ ਕਾ ਸ਼ਬਦ ਫਿਰ ਜੀਵੈ ਕੋ ਮਮਤਾ ਕੀ ਮਨ ਉਤਰੈ ਇਹ ਮਨ ਹਸ਼ਾ ਹੋ ਭਣਤ ਨਾਨਕ ਸਤਿਗੁਰ ਸ਼ਬਦ ਫਿਰ ਜੀਵੈ ਕੋ ਮਮਤਾ ਕੀ ਮਲ ਉਤਰੈ ਇਹ ਮਨ ਹਸ਼ਾ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਗੁਰੂ ਪਿਆਰੇ ਖਾਲਸਾ ਸਾਧ ਸੰਗਤ ਜੀ, ਆਪ ਸਰਬੱਤ ਸੰਗਤਾਂ ਵੱਡਿਆਂ ਭਾਗਾਂ ਵਾਲੇ ਹੋ, ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੋ ਦਰਸ਼ਨ ਇਸ਼ਨਾਨ ਕਰ ਰਹੇ ਹੋ, ਅਕਾਲ ਪੁਰਖ ਦੇ ਦਸ ਸਰਗੁਣ ਸਰੂਪ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਤੱਕ ਅਤੇ ਗੁਰੂ ਮਹਾਰਾਜ ਦੇ ਸ਼ਬਦਾਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਸ਼ਰਨ ਵਿੱਚ ਆ ਕਰਕੇ ਆਪ ਸਰਬੱਤ ਸੰਗਤਾਂ ਆਪਣੇ ਜੀਵਨ ਨੂੰ ਸਫਲਿਆ ਕਰਦੇ ਹੋ। ਗੁਰੂ ਮਹਾਰਾਜ ਜੋ ਨਿਤਾ ਪ੍ਰਤੀ ਲੋਕਾਈ ਦੇ ਭਲੇ ਹਿੱਤ ਸ੍ਰੀ ਹਰਿਮੰਦਰ ਸਾਹਿਬ ਤੋਂ ਪਾਵਨ ਫੁਰਮਾਨ ਪ੍ਰਗਟ ਕਰਦੇ ਨੇ, ਉਸ ਅਗੰਨੀ ਫੁਰਮਾਨ ਦੀ ਵਿਚਾਰ ਗੁਰੂ ਅਰਜਨ ਪ੍ਰਤੱਖ ਹਰ ਤਿੰਨਾਂ ਦੇ ਪਾਵਨ ਅਸਥਾਨ ਦੀਵਾਨ ਹਾਲ ਗੁਰਦੁਆਰਾ ਮੰਡੀ ਸਾਹਿਬ ਵਿਖੇ ਸਰਵਣ ਕਰਨਾ ਕਰੋ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਵਡਹੰਸ ਮਹੱਲਾ ਤੀਜਾ ਘਰ ਪਹਿਲਾ,
ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਤੀਸਰੇ ਗੁਰੂ ਨਾਨਕ ਆਪਣੀ ਅਗੰਨੀ ਬਾਣੀ ਦੇ ਰਾਹੀਂ ਤੇ ਮਨੁੱਖਤਾ ਦੇ ਭਲੇ ਹਿੱਤ ਫੁਰਮਾਨ ਕਰਦੇ ਨੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ 558 ਅੰਗ ਉੱਪਰ ਦਰਜ ਹੈ। ਪਾਵਨ ਬਾਣੀ ਵਡਹੰਸ ਰਾਗ ਵਿੱਚ ਉਚਾਰੀ ਗਈ ਹੈ। ਰਾਗੀ ਸਿੰਘਾਂ ਲਈ ਪਹਿਲੇ ਘਰ ਸੁਰਤਾਲ ਵਿੱਚ ਗਾਉਣ ਦਾ ਹੁਕਮ ਹੈ। ਗੁਰਬਾਣੀ ਦੇ ਆਗਾਸ ਤੋਂ ਪਹਿਲਾਂ ਆਪਣੇ ਇਸ਼ਟ ਅਕਾਲ ਪੁਰਖ ਦਾ ਮੰਗਲ ਗੁਰੂ ਅਮਰਦਾਸ ਪਾਤਸ਼ਾਹ ਕਰਦੇ ਨੇ। ਇੱਕ ਓਅੰਕਾਰ, ਉਹ ਪਰਮੇਸ਼ਵਰ ਇੱਕ ਹੈ, ਪੈਦਾਇਸ਼ ਪਰਵਰਿਸ਼ ਲੈਤਾ ਕਰਨ ਵਾਲਾ ਹੈ। ਸਤ ਗੁਰ ਉਹ ਸਤ ਸਰੂਪ ਹੈ, ਸਦੀਵੀ ਹੈ, ਅਗਿਆਨ ਨੂੰ ਖੈ ਕਰਦਾ ਹੈ, ਗਿਆਨ ਬਖਸ਼ਦਾ ਹੈ। ਪ੍ਰਸਾਦ ਉਹਦਾ ਸੁਭਾਅ ਬੜਾ ਦਿਆਲੂ ਹੈ, ਹਰੇਕ ਤੇ ਕਿਰਪਾ ਕਰਨ ਵਾਲਾ ਹੈ। ਦੂਸਰਾ ਭਾਵ ਹੈ ਇੱਕ ਅਕਾਲ ਪੁਰਖ ਸਤਿਗੁਰ ਪ੍ਰਸਾਦ ਗੁਰੂ ਨਾਨਕ ਸਾਹਿਬ ਦਸੋ ਪਾਤਸ਼ਾਹੀਆਂ ਗੁਰੂ ਗ੍ਰੰਥ ਸਾਹਿਬ ਦੀ ਕਿਰਪਾ ਦੇ ਨਾਲ ਪ੍ਰਾਪਤ ਹੁੰਦਾ ਹੈ।
ਮਨ ਮੈਲਾ ਸਭ ਕਿਛੁ ਮੈਲਾ, ਤਨ ਧਿਤੈ ਮਨ ਹਸ਼ਾ ਨਾ ਹੋਇ।
ਅਮਰਦਾਸ ਪਾਤਸ਼ਾਹ ਇੱਥੇ ਹੁਕਮ ਕਰਦੇ ਨੇ, ਕਹਿੰਦੇ ਮਨ ਅੰਦਰ ਅੰਤਸ਼ਕਰਨ ਅੰਦਰ ਮਲੀਨਤਾ ਭਰੀ ਹੈ, ਮੈਲੇ ਫੁਰਨਿਆਂ ਦੇ ਨਾਲ ਸ਼ਰਸਾਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਲੱਗੀ ਹੋਈ ਹੈ। ਮਨ ਸੂਖਸ਼ਮ ਹੈ, ਇਹ ਮੈਲ ਵੀ ਸੂਖਸ਼ਮ ਮੈਂ ਨਜ਼ਰੀ ਨਹੀਂ ਆਉਂਦੀ। ਦੂਸਰਾ ਪੱਖ ਇਹ ਤਨ ਹੈ ਜੋ ਸਥੂਲ ਹੈ, ਜੋ ਅੱਖਾਂ ਦਾ ਵਿਸ਼ਾ ਹੈ, ਇਹਨੂੰ ਜੋ ਮੈਲ ਲੱਗਦੀ ਹੈ ਉਹ ਸਥੂਲ ਹੁੰਦੀ ਹੈ। ਮਹਾਰਾਜ ਕਹਿੰਦੇ ਤੀਰਥਾਂ ਦੇ ਉੱਤੇ ਤਨ ਦਾ ਇਸ਼ਨਾਨ ਕਰਵਾ ਕੇ ਜੇ ਸਮਝੋ ਵੀ ਮਨ ਦੀ ਮੈਲ ਲਹਿ ਗਈ, ਕਹਿੰਦੇ ਇਹ ਠੀਕ ਨਹੀਂ ਹੈ। ਹਸ਼ਾ ਦਾ ਭਾਵ ਹੈ ਸਵੱਛ ਨਿਰਮਲ, ਤੀਰਥਾਂ ਤੇ ਚੁੱਭੀ ਲਾਇਆ ਮਨ ਸਵੱਛ ਨਹੀਂ ਹੋਵੇਗਾ, ਇਹ ਮੈਲ ਨਾਮ ਨਾਲ ਹੀ ਉਤਰਦੀ ਹੈ। ਤੁਸੀਂ ਰੋਜ਼ ਪੜ੍ਹਦੇ ਹੋ ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ। ਜਿਵੇਂ ਸਰੀਰ ਮਲੀਨ ਹੋਵੇ ਜਲ ਦੇ ਨਾਲ ਧੋ ਲੈਂਦੇ ਆ, ਮੈਲ ਲਹਿ ਜਾਂਦੀ ਹੈ। ਉਹ ਮਨ ਦੀ ਜਿਹੜੀ ਮੈਲ ਹੈ ਵਿਸ਼ਿਆਂ ਵਿਕਾਰਾਂ ਦੀ, ਉਹ ਨਾਮ ਰੂਪੀ ਜਲ ਦੇ ਨਾਲ ਹੀ ਲੈਂਦੀ ਹੈ। ਹੁਣ ਤੁਸੀਂ ਆਖੋਗੇ ਫਿਰ ਹਰਿਮੰਦਰ ਸਾਹਿਬ ਵੀ ਸਰੋਵਰ ਹੈ, ਕੀ ਇਹ ਕੇਵਲ ਤਨ ਦੀ ਮੈਲ ਹੀ ਲਾਉਂਦਾ ਹੈ ਜਾਂ ਮਨ ਤੇ ਵੀ ਕੋਈ ਅਸਰ ਹੈ? ਦੇਖੋ ਤੀਰਥ ਹੈ ਕੀ ਹੈ, ਅੱਠ ਸੱਠ ਤੀਰਥ ਜਹ ਸਾਧ ਪਗ ਤਰਹੈ, ਜਿੱਥੇ ਸਾਧੂ ਮਹਾਤਮਾ ਅਕਾਲ ਪੁਰਖ ਦਾ ਨਾਮ ਜਪਦੇ ਨੇ ਉਹ ਜਗ੍ਹਾ ਤੀਰਥ ਬਣ ਜਾਂਦੀ ਹੈ। ਤੀਰਥਾਂ ਤੇ ਇਸ਼ਨਾਨ ਲੋਕ ਕਰਨ ਜਾਂਦੇ ਨੇ ਪਾਪ ਲੈ ਜਾਣ, ਪਰ ਤੀਰਥਾਂ ਤੇ ਜਾ ਕੇ ਨਾਮ ਨਹੀਂ ਜਪਦੇ। ਸੋ ਜੇ ਅਸੀਂ ਨਾਮ ਨਹੀਂ ਜਪਾਂਗੇ ਤੇ ਤੀਰਥ ਤੇ ਜਾਣ ਦਾ ਕੋਈ ਫਾਇਦਾ ਨਹੀਂ ਹੈ। ਜਿਸ ਮਹਾਤਮਾ ਕਰਕੇ ਤੀਰਥ ਪ੍ਰਗਟ ਹੈ ਉਹ ਇਬਾਦਤ ਕਰਦਾ ਰਿਹਾ, ਚੌਂਕੜਾ ਲਾ ਕੇ ਬੈਠਾ ਰਿਹਾ, ਫਿਰ ਹੀ ਉਹ ਅਗੰਮੀ ਬੁਲੰਦ ਹਸਤੀ ਤੇ ਪਹੁੰਚਿਆ, ਮਹਾਂਪੁਰਸ਼ ਬਣਿਆ, ਉਹ ਜਗ੍ਹਾ ਪਾਕ ਤੇ ਪਵਿੱਤਰ ਹੋਈ ਜਿੱਥੇ ਉਹਨੇ ਚੌਂਕੜਾ ਲਾਇਆ ਹੈ। ਹੁਣ ਜੇ ਅਸੀਂ ਹਰਿਮੰਦਰ ਸਾਹਿਬ ਵੀ ਸਰੋਵਰ ਵਿਚ ਇਸ਼ਨਾਨ ਕਰਦੇ ਹਾਂ, ਇੱਥੇ ਆ ਕੇ ਕਿਸੇ ਦਾ ਤੌਲੀਆ ਚੁੱਕ ਲਿਆ, ਕਿਸੇ ਦਾ ਕਛਹਿਰਾ ਚੁੱਕ ਲਿਆ, ਕਿਸੇ ਦਾ ਜੋੜਾ ਚੱਕ ਕੇ ਦੌੜ ਗਿਆ ਵੀ ਆਪਣਾ ਪੁਰਾਣਾ ਹੈ ਤੇ ਨਵਾਂ ਚੁੱਕ ਲਓ, ਨਾ ਤਨ ਦਾ ਇਸ਼ਨਾਨ ਕਰਵਾਇਆ ਹੀ ਸਫਲਾ, ਨਾ ਮਨ ਦਾ ਇਸ਼ਨਾਨ ਬਾਣੀ ਨਾਲ ਕਰਵਾਇਆ ਹੀ ਸਫਲਾ। ਗੁਰੂ ਘਰ ਜਦੋਂ ਆਉਂਦੇ ਹੋ ਜੇ ਤੇ ਭਾਵਨਾ ਸਹਿਤ ਗੁਰੂ ਰਾਮਦਾਸ ਅਕਾਲ ਪੁਰਖ ਨੂੰ ਚਿਤਵਦੇ ਹੋਏ ਤਨ ਦਾ ਇਸ਼ਨਾਨ ਸਰੋਵਰ ਵਿਚ ਕਰਵਾਓਗੇ ਤੇ ਤਨ ਨਵਾਂ ਨਰੋਆ, ਰੋਗ ਮਿਟਣਗੇ। ਮਨ ਦਾ ਇਸ਼ਨਾਨ ਬਾਣੀ ਨਾਲ ਕਰਵਾਓਗੇ ਤੇ ਸੋਗ ਮਿਟਣਗੇ, ਡਿਪਰੈਸ਼ਨ ਚਿੰਤਾਵਾਂ ਮਿਟ ਜਾਣਗੀਆਂ। ਗੁਰਪ੍ਰਸਾਦੀ ਮੁਖ ਉਜਲਾ, ਜਪ ਨਾਮ ਦਾਨ ਇਸ਼ਨਾਨ, ਗੁਰੂ ਦੀ ਕਿਰਪਾ ਦੇ ਸਦਕਾ ਨਾਮ ਜਪਣ ਵਾਲਿਆਂ ਲਈ ਤੀਰਥਾਂ ਤੇ ਜਾਣਾ ਸਫਲਾ ਹੁੰਦਾ ਹੈ, ਗੁਰਧਾਮਾਂ ਤੇ ਜਾਣਾ ਸਫਲਾ ਹੁੰਦਾ ਹੈ। ਸੋ ਬਾਣੀ ਵਿਚ ਤੀਰਥਾਂ ਦਾ ਖੰਡਨ ਨਹੀਂ ਹੈ, ਭਾਵਨਾ ਦਾ ਖੰਡਨ ਹੈ। ਗੁਰਬਾਣੀ ਕਿਸੇ ਧਰਮ ਦੇ ਵਿਰੋਧ ਵਿਚ ਨਹੀਂ। ਤੁਸੀਂ ਤੀਰਥਾਂ ਦਾ ਖੰਡਨ ਕਰੋ, ਸਨਾਤਨ ਮਤ ਵਾਲੇ ਫਿਰ ਆਪਣੇ ਗੁਰਧਾਮਾਂ ਦਾ ਖੰਡਨ ਕਰਨਗੇ, ਆਪਾਂ ਮਸਜਿਦਾਂ ਦਾ ਖੰਡਨ ਕਰਾਂਗੇ, ਅਗਲੇ ਗੁਰਦੁਆਰਿਆਂ ਦਾ ਖੰਡਨ ਕਰਨਗੇ ਇਸਲਾਮ ਮਤ ਵਾਲੇ। ਧਰਮ ਖੰਡਨ ਨਹੀਂ ਕਰਦਾ। ਤੁਸੀਂ ਆਖੋਗੇ ਫਿਰ ਇੰਨਾ ਕੁਝ ਲਿਖਿਆ ਹੈ ਵੀ ਤੀਰਥਾਂ ਤੇ ਇਸ਼ਨਾਨ ਕੀਤਾ ਕਾਰੇ ਨਾ ਆਇਆ, ਭਾਵ ਇਹ ਹੈ ਵੀ ਤੀਰਥਾਂ ਤੇ ਗਏ ਪਰਮਾਤਮਾ ਦੇ ਗੀਤ ਨਹੀਂ ਗਾਏ, ਕੇਵਲ ਚੁੱਭੀ ਲਾਈ ਹੈ, ਤੋ ਉਹ ਚੁੱਭੀ ਲਾਈ ਸਫਲੀ ਨਾ ਹੋਈ। ਜੇ ਗੁਰਧਾਮਾਂ ਤੇ ਜਾ ਕੇ ਤੀਰਥਾਂ ਤੇ ਜਾ ਕੇ ਰੱਬ ਨੂੰ ਧਿਆਉਂਦੇ ਹੋ ਤੇ ਸਮਾਂ ਜੀਵਨ ਸਫਲਾ ਹੋ ਜਾਂਦਾ ਹੈ। ਹਿੰਦੂ ਵੀਰਾਂ ਨੂੰ ਤੀਰਥ ਮੁਬਾਰਕ ਨੇ, ਸਾਨੂੰ ਸਿੱਖਾਂ ਨੂੰ ਗੁਰਧਾਮ ਮੁਬਾਰਕ ਨੇ, ਪਰ ਸਫਲਤਾ ਦਰਸ਼ਨ ਦਿਦਾਰਿਆਂ ਦੀ ਉਸ ਨੂੰ ਮਿਲੇਗੀ ਜਿਹੜਾ ਆਪਣੇ ਧਰਮ ਦੇ ਸਿਧਾਂਤ ਤੇ ਚੱਲੇਗਾ, ਅਕਾਲ ਪੁਰਖ ਦੇ ਗੀਤ ਗਾਵੇਗਾ, ਉਹਦਾ ਨਾਮ ਦਾਨ ਇਸ਼ਨਾਨ ਸਫਲਾ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਤਨ ਨੂੰ ਧੋ ਲੈਣਾ, ਮਨ ਵਿਚ ਮਲੀਨ ਖਿਆਲ ਪ੍ਰਗਟ ਰੱਖਣੇ, ਨਾਮ ਦੇ ਨਾਲ ਮਨ ਦਾ ਇਸ਼ਨਾਨ ਨਾ ਕਰਵਾਉਣਾ, ਇਉਂ ਜੀਵਨ ਸਫਲਾ ਨਹੀਂ ਹੁੰਦਾ।
ਇਹ ਜਗਤ ਧਰਮ ਭੁਲਾਇਆ ਵਿਰਲਾ ਬੂਝੈ ਕੋ।
ਪਰ ਇਹ ਜਿਹੜਾ ਸੰਸਾਰ ਹੈ ਜੋ ਸੰਸਰਣ ਕਰਦਾ ਹੈ, ਵੱਧਦਾ ਘਟਦਾ ਹੈ, ਇਹ ਜੋ ਜਗਤ ਹੈ ਇਹ ਭਰਮ ਵਿਚ ਹੈ, ਭੁਲੇਖੇ ਵਿਚ ਹੈ। ਤੋ ਭੁਲੇਖਾ ਕੀ ਹੈ? ਇਹ ਸਮਝਦੇ ਨੇ ਸ਼ਾਇਦ ਤੀਰਥ ਤੇ ਚੁੱਭੀ ਲਾਇਆ, ਬਿਨਾਂ ਰੱਬ ਦੇ ਗੀਤ ਗਾਇਆ ਹੀ ਮਨ ਦੀ ਮੈਲ ਉਤਰ ਜਾਵੇਗੀ, ਨਹੀਂ ਉਤਰਦੀ। ਸੋ ਐਸੇ ਵਹਿਮ ਦੇ ਵਿਚ, ਭਰਮ ਦੇ ਵਿਚ ਲੋਕਾਈ ਤੁਰੀ ਫਿਰਦੀ ਹੈ। ਵਿਰਲੇ ਹੀ ਐਸੇ ਲੋਕ ਨੇ ਜਿਨ੍ਹਾਂ ਤੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਈ, ਸ਼ਬਦ ਦਾ ਅਭਿਆਸ ਕੀਤਾ, ਜਿਨ੍ਹਾਂ ਨੂੰ ਬੂਝ ਹਾਸਲ ਹੋਈ, ਗਿਆਨ ਹਾਸਲ ਹੋਇਆ ਵੀ ਤਨ ਦਾ ਇਸ਼ਨਾਨ ਫਿਰ ਹੀ ਸਫਲਾ ਏ ਜੇ ਮਨ ਦੀ ਸਵੱਛਤਾ ਵੀ ਨਾਲ ਨਾਮ ਦੇ ਇਸ਼ਨਾਨ ਨਾਲ ਕਰਵਾਈ ਜਾਏ। ਗੁਰਤੇ ਬੂਝੈ ਸੀਜੈ ਸੋਏ, ਜਿਨ੍ਹਾਂ ਗੁਰੂ ਕੋਲੋਂ ਬੁੱਝ ਕੇ ਨਾਮ ਪ੍ਰਾਪਤ ਕਰਕੇ ਨਾਮਣੇ ਨਾਲ ਇਸ਼ਨਾਨ ਕੀਤਾ, ਰੱਬ ਦੇ ਗੀਤ ਗਾਏ। ਮਹਾਰਾਜ ਕਹਿੰਦੇ ਨੇ ਸੀਜੈ ਸੋਏ, ਉਹੀ ਸੀਜੈ ਭਾਵ ਮੁਕਤ ਹੋਏ, ਉਨ੍ਹਾਂ ਦੀ ਕਲਿਆਣ ਹੋਈ, ਲਿਬਰੇਸ਼ਨ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਸੋ ਗੁਰੂ ਦੀ ਕਿਰਪਾ ਹੋਵੇ ਤੇ ਸਮਝ ਪੈਂਦੀ ਹੈ, ਨਹੀਂ ਤੇ ਅਸੀਂ ਚੁੱਭੀਆਂ ਲਾਉਣ ਤੱਕ ਹੀ ਸੀਮਿਤ ਹੋ ਜਾਂਦੇ ਹਾਂ।
ਜਪ ਮਨ ਮੇਰੇ ਤੇ ਕੋ ਨਾਮ,
ਸੋਏ ਮੇਰੇ ਮਨ ਤਨ ਦੀ ਸਵੱਛਤਾ ਜੇ ਜਲ ਨਾਲ ਕਰਦਾ ਹੈ ਤੇ ਮਨ ਨੂੰ ਸਵੱਛ ਕਰਨ ਦੇ ਲਈ ਪਰਮਾਤਮਾ ਦਾ ਨਾਮ ਜਪਿਆ ਕਰ। ਇੱਥੇ ਜਪ ਲਫ਼ਜ਼ ਹੈ, ਸਿਮਰਨ ਲਫ਼ਜ਼ ਨਹੀਂ ਹੈ। ਜੇ ਸਿਮਰਨ ਹੁੰਦਾ ਫਿਰ ਮਨ ਦਾ ਵਿਸ਼ਾ ਹੈ, ਚੇਤੇ ਰੱਖਣਾ। ਜਪਣਾ ਜ਼ੁਬਾਨ ਦਾ ਵਿਸ਼ਾ ਹੈ। ਕਈ ਕਹਿੰਦੇ ਜਪਣ ਨਾਲ ਕੁਝ ਨਹੀਂ ਹੁੰਦਾ, ਅਖੇ ਦੀ ਤੋਤਾ ਰਟਣਾ। ਬਾਣੀ ਕਹਿੰਦੀ ਜਪਿਆਂ ਵੀ ਮੁਕਤੀ ਮਿਲੇਗੀ, ਜੇ ਸਿਮਰੇਗਾ ਫਿਰ ਵੀ ਨਜ਼ਾਤ ਮਿਲੇਗੀ। ਭਾਈ ਸਾਹਿਬ ਭਾਈ ਨੰਦ ਲਾਲ ਇਹ ਫਾਰਸੀ ਵਿਚ ਇਕ ਗਜ਼ਲ ਕਹਿੰਦੇ ਨੇ, ਉਨ੍ਹਾਂ ਦੇ ਬੋਲ ਨੇ ਕਦਮ ਆ ਬਹਿਕੇ ਕਿ ਉਹ ਰਾਹੀ ਖੁਦਾ ਪੈ ਮੂਦਹ ਮੇ ਬਾਸ਼ਦ ਜ਼ਬਾਨੇ ਬਹਿਕੇ ਉਹ ਜ਼ਿਕਰੇ ਖੁਦਾ ਆਸੂਦਹ ਮੇ ਬਾਸ਼ਦ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ ਐ ਜਗਿਆਸੂ ਸਮਾਂ ਹੀ ਸਫਲਾ, ਜੋ ਧਰਮ ਦੇ ਸਿਧਾਂਤ ਦੇ ਰਸਤੇ ਤੇ ਚੱਲ ਕੇ ਬਿਤਾਇਆ ਜਾਵੇ। ਕਦਮ ਉਹੀ ਸਫਲਾ ਜੋ ਧਰਮ ਦੇ ਰਸਤੇ ਤੇ ਪੁੱਟਿਆ ਜਾਵੇ। ਜੀਵ ਉਹ ਸਫਲੀ, ਜੀਵਨ ਉਹ ਸਫਲਾ ਜਿਹਦੇ ਨਾਲ ਨਾਮ ਜਪਿਆ ਜਾਵੇ, ਪਰਮਾਤਮਾ ਦੇ ਗੀਤ ਗਾਏ ਜਾਣ। ਹਰ ਜਪ ਲਾਹਾ ਅਗਲਾ ਨਿਰ ਭਉ ਹਰ ਮਨ ਮਾਹਾ, ਜਿਨ੍ਹਾਂ ਨਾਮ ਜਪਿਆ ਅਗਾਹਾਂ ਉਨ੍ਹਾਂ ਨੂੰ ਲਾਹਾ ਹੀ ਹੈ, ਆਨੰਦ ਹੀ ਆਨੰਦ ਹੈ, ਫਾਇਦਾ ਹੀ ਫਾਇਦਾ। ਅਗਾਹ ਕਦੋਂ ਤੋਂ? ਇੱਥੇ ਕੱਲੀ ਅਗਲੇ ਜਨਮ ਦੀ ਗੱਲ ਨਹੀਂ ਹੈ, ਬਸ ਹੁਣ ਨਾਮ ਜਪ ਲਾ, ਹੁਣ ਤੋਂ ਬਾਅਦਾ ਮਹਾਰਾਜ ਕਹਿੰਦੇ ਕਿਰਪਾ ਹੋਣ ਲੱਗ ਪਵੇਗੀ। ਜੇ ਪਹਿਲਾਂ ਦੁਖੀ ਦੁੱਖ ਨੇ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਲਾਹਾ ਮਿਲੇਗਾ, ਸੁੱਖ ਮਿਲੇਗਾ। ਸੋ ਪਾਤਸ਼ਾਹ ਕਹਿੰਦੇ ਮਨਾ ਨਾਮ ਜਪਿਆ ਕਰ,
ਸਤਿਗੁਰ ਦੀਆ ਮੋਕਉ ਇਹ ਨਿਦਾਨ।
ਇਹ ਮਹਾਰਾਜ ਨਾਮ ਪ੍ਰਾਪਤ ਕਿੱਥੋਂ ਹੁੰਦਾ ਹੈ? ਕਹਿੰਦੇ ਸੱਚੇ ਸਤਿਗੁਰੂ, ਸੱਤਿਆ ਗੁਰੂ ਜੋ ਸਦੀਵੀ ਨੇ, ਗੁਰੂ ਨਾਨਕ ਸਾਹਿਬ ਆਪ ਨਾਰਾਇਣ, ਕਲਾਧਾਰ ਜਗ ਮਹਿ ਪਰਵਰੇ, ਨਿਰਗੁਣ ਤੌਰ ਤੇ ਹਰ ਜ਼ਰੇ ਵਿਚ ਸੱਤ ਨੇ, ਹਰ ਯੁੱਗ ਵਿਚ ਸੱਤ ਨੇ। ਕਲਯੁਗ ਅੰਦਰ ਉਨ੍ਹਾਂ ਦਾ ਅਵਤਾਰ ਨਾਨਕ ਨਾਮ ਨਾਲ ਹੋਇਆ। ਦਸ ਜਾਮੇ ਗੁਰੂ ਗੋਬਿੰਦ ਸਿੰਘ ਤਾਈ ਉਨ੍ਹਾਂ ਨੇ ਬਦਲੇ ਨੇ। ਅੱਜ ਕੱਲ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਵੀ ਉਹੀ ਨੇ, ਨਿਰਗੁਣ ਜੋਤ ਵੀ ਉਹੀ ਨੇ। ਸੱਚੇ ਸਤਿਗੁਰੂ ਨੇ ਨਿਧਾਨ ਨਾਮ ਦਾ ਖਜ਼ਾਨਾ ਬਖਸ਼ਣਾ ਹੈ। ਜਿਹੜਾ ਗੁਰਾ ਅੱਗੇ ਝੋਲੀ ਅੱਡੇਗਾ ਉਨ੍ਹਾਂ ਨੂੰ ਇਹ ਖਜ਼ਾਨਾ ਪ੍ਰਾਪਤ ਹੋਵੇਗਾ। ਨਿਧਾਨ ਦਾ ਮਤਲਬ ਆਸਰਾ ਵੀ ਹੁੰਦਾ ਹੈ, ਸੱਚੇ ਗੁਰਾਂ ਦਾ ਆਸਰਾ ਲੈ ਕੇ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ। ਜਿਸ ਹੋਏ ਗਿਆਲ ਤਿਸ ਆਪ ਮਿਲਾਵੈ, ਸਰਬ ਨਿਧਾਨ ਗੁਰੂ ਤੇ ਪਾਵੈ। ਜਿਹਦੇ ਤੇ ਅਕਾਲ ਪੁਰਖ ਦੀ ਕਿਰਪਾ ਹੋਵੇ ਉਹਨੂੰ ਹੀ ਪੂਰਨ ਗੁਰੂ ਮਿਲ ਕੇ ਨਾਮ ਦਾ ਖਜ਼ਾਨਾ ਬਖਸ਼ਦੇ ਨੇ। ਆਪ ਤਿਆਗ ਮਿਟੈ ਆਵਣ ਜਾਣਾ, ਸਾਧ ਕੈ ਸੰਗ ਪਾਰ ਬ੍ਰਹਮ ਪਛਾਣਾ। ਫਿਰ ਜਦੋਂ ਨਾਮ ਜਪਿਆ ਪਰਮੇਸ਼ਵਰ ਦੀ ਪ੍ਰਾਪਤੀ ਹੋਈ, ਆਵਾਗਮਨ ਮਿਟ ਗਿਆ, ਸਦਾ ਸੁਖ ਮਿਲਦਾ ਹੈ।
ਰਹਾਉ ਸਿੱਧਾ ਕੇ ਆਸਣ ਜੇ ਸਿੱਖੈ, ਇੰਦਰੀ ਵਸ ਕਰ ਕਮਾਏ।
ਇੱਥੇ ਲਫ਼ਜ਼ ਵਰਤਿਆ ਹੈ ਸਿੱਧਾ, ਸਿੱਧਾਂ ਦੇ ਲਈ ਇਹ ਲਫ਼ਜ਼ ਹੈ। ਸਿੱਧ ਦੇ ਕਈ ਅਰਥ ਨੇ। ਸਿੱਧ ਦਾ ਮਤਲਬ ਹੈ ਮਨੁੱਖੇ ਜਾਮੇ ਦੀ, ਜੋ ਪਰਮਾਤਮਾ ਦੀ ਪ੍ਰਾਪਤੀ ਦੀ ਸਿੱਧੀ ਹੈ ਉਹ ਹਾਸਲ ਕਰ ਲੈਣੀ, ਪਰਮਾਤਮਾ ਨੂੰ ਸਿੱਧ ਕਰ ਲੈਣਾ, ਪਾ ਲੈਣਾ। ਸਿੱਧ ਦਾ ਮਤਲਬ ਰਿੱਧੀਆਂ ਸਿੱਧੀਆਂ ਬਾਬਤ ਵੀ ਹੈ, ਅਜ਼ਮਤਾਂ ਬਾਬਤ ਵੀ ਹੈ, ਕਰਾਮਾਤਾਂ ਬਾਬਤ ਵੀ ਹੈ। ਸੋ ਜਿਹੜੇ ਅਜ਼ਮਤੀ ਹੋ ਨਿਬੜੇ, ਕਰਾਮਾਤੀ ਹੋ ਨਿਬੜੇ, ਐਸੇ ਜੋਗੀ ਜਨ ਸਿੱਧ ਜਨ, ਅਗਰ ਮਹਾਰਾਜ ਕਹਿੰਦੇ ਆਪਾਂ ਇਹ ਸਮਝੀਏ ਵੀ ਆਸਣ ਲਾਈਏ ਸਿੱਧਾਂ ਵਾਲੇ, ਚੌਕੜੇ ਲਾਈਏ ਸਿੱਧਾਂ ਵਾਲੇ, ਯੋਗ ਦਾ ਤੀਸਰਾ ਅੰਗ ਹੈ ਤੇ ਆਸਣ ਲਫ਼ਜ਼ ਜੋ ਵਰਤਦੇ ਆਪਾਂ, ਬੜੇ ਪ੍ਰਚਲਿਤ ਆਸਣ ਨੇ 84 ਦੇ ਕਰੀਬ, ਪਰ ਉਹਨਾਂ ਵਿੱਚੋਂ ਕੁਝ ਮੁੱਖ ਮੁੱਖ ਨੇ, ਜਿਵੇਂ ਇੱਕ ਸਿੱਧ ਆਸਣ ਹੈ, ਇੱਕ ਪਦਮ ਆਸਣ ਹੈ, ਸਿੰਘ ਆਸਣ ਹੈ, ਭਦਰਾ ਆਸਣ ਹੈ, ਇਹ ਵੱਖੋ ਵੱਖ ਆਸਣ ਨੇ। ਸੋ ਮਹਾਰਾਜ ਕਹਿੰਦੇ ਜੇ ਤੁਸੀਂ ਸਮਝੋ ਵੀ ਆਸਣ ਲਾਇਆ ਇੰਦਰੀ ਵਸ ਆ ਜਾਂਦੀ ਹੈ, ਇਹ ਅੱਖ ਨੱਕ ਕੰਨ ਇਹ ਸਰੀਰ ਇਹ ਮਨ ਕਾਬੂ ਵਿੱਚ ਆ ਜਾਂਦਾ ਹੈ, ਤੋ ਮਹਾਰਾਜ ਕਹਿੰਦੇ ਨਹੀਂ, ਆਸਣ ਲਾਇਆ ਰਿਧੀਆਂ ਸਿੱਧੀਆਂ ਮਿਲ ਗਈਆਂ, ਕਰਾਮਾਤ ਮਿਲ ਗਈ, ਇਹ ਤੇ ਹੋ ਸਕਦਾ ਹੈ, ਪਰ ਜੇ ਆਖੋ ਵੀ ਆਸਣ ਲਾਇਆ ਮਨ ਕਾਬੂ ਆ ਗਿਆ, ਮਹਾਰਾਜ ਕਹਿੰਦੇ ਇਹ ਇਉਂ ਕਾਬੂ ਨਹੀਂ ਆਉਂਦਾ, ਐਸਾ ਕਰਮ ਕਮਾ ਕੇ ਹੱਥ ਵਿੱਚ ਨਹੀਂ ਆਉਂਦਾ, ਐਸੀ ਮੁਸ਼ਕਤ ਘਾਲ ਕੇ ਵੀ ਮਨ ਆਪਣੇ ਤਹਿਤ ਨਹੀਂ ਚੱਲਦਾ।
ਮਨ ਕੀ ਮੈਲ ਨਾ ਉਤਰੈ ਹਉ ਮੈਂ ਮੈਲ ਨਾ ਜਾਏ।
ਮਹਾਰਾਜ ਆਖਣ ਲੱਗੇ ਠੀਕ ਹੈ, ਚੌਂਕੜੇ ਲਾ ਲਏ, ਇੰਦਰੀਆਂ ਨੂੰ ਕੁਝ ਸਮੇਂ ਲਈ ਵਸ ਕਰ ਲਿਆ, ਆਸਣ ਲਾ ਲਏ, ਪਰ ਇਹ ਮੁਸ਼ਕਤ ਘਾਲਣ ਦੇ ਨਾਲ ਮਨ ਦੀ ਮੈਲ ਨਾ ਲੱਥੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਨਾ ਲੱਥੀ, ਮੈਲੇ ਫੁਰਨੇ ਆਉਣੇ ਬੰਦ ਨਹੀਂ ਹੋਏ। ਹਉਮੈ ਤੋਂ ਭਾਵ ਹੈ ਅਹੰ, ਮੈਂ ਮੇਰਾ, ਇਹ ਰੂਹਾਨੀ ਜੋ ਅਗਿਆਨ ਹੈ, ਕਹਿੰਦੇ ਇਹ ਖਤਮ ਨਾ ਹੋਇਆ, ਹੰਕਾਰ ਨਾ ਮਿਟਿਆ, ਤੋ ਜਿੱਥੇ ਹੰਕਾਰ ਹੈ ਉੱਥੇ ਰੱਬ ਨਹੀਂ ਟਿਕਦਾ। ਹਰ ਜੀਓ ਹੰਕਾਰ ਨਾ ਭਾਵੈ ਵੇਦ ਕੂਕ ਸੁਣਾਵੈ, ਮਨ ਮੇਰੇ ਹਉਮੈ ਮੈਲ ਭਰ ਨਾਲ, ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ, ਐ ਮੇਰੇ ਮਨ ਮੈਲ ਨਾਲ ਭਰਿਆ ਏ, ਲੋਕਾਈ ਮੈਲ ਨਾਲ ਭਰੀ ਹੋਈ ਹੈ, ਪਰਮਾਤਮਾ ਬੜਾ ਨਿਰਮਲ ਹੈ, ਮੈਲਿਆਂ ਨੂੰ ਨਹੀਂ ਮਿਲੇਗਾ। ਜਿਨ੍ਹਾਂ ਦੇ ਮਨ ਨਿਰਮਲ ਹੋ ਗਏ, ਕਿਵੇਂ, ਗੁਰਾਂ ਨੇ ਸ਼ਬਦ ਨਾਲ ਸਵਾਰ ਦਿੱਤੇ, ਨਿਰਮਲ ਕਰ ਦਿੱਤੇ, ਮੈਲ ਲਾ ਦਿੱਤੀ, ਉਨ੍ਹਾਂ ਨੂੰ ਹੀ ਪਰਮੇਸ਼ਵਰ ਮਿਲਦਾ ਹੈ, ਉਹੀ ਨਿਜ਼ਾਤ ਹਾਸਲ ਕਰਦੇ ਨੇ। ਨਾਮ ਰੂਪੀ ਕੁੰਡੇ ਨਾਲ ਹੀ ਮਨ ਦਾ ਹਾਥੀ ਕਾਬੂ ਆਉਂਦਾ ਹੈ, ਆਸਣ ਲਾ ਕੇ ਮਨ ਕਾਬੂ ਨਹੀਂ ਆਉਂਦਾ।
ਇਸ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰ ਕੀ ਸਰਣਾਏ।
ਜਿਤਨੇ ਚਾਹੇ ਸੰਜਮ ਕਰ, ਸੰਜਮ ਦਾ ਮਤਲਬ ਹੈ ਚੰਗੀ ਤਰ੍ਹਾਂ ਬੰਨ ਲੈਣਾ, ਜਿੰਨਾ ਚਾਹੇ ਮਨ ਨੂੰ ਬੰਨਣ ਦੀ ਕੋਸ਼ਿਸ਼ ਕਰ, ਮਨ ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣ ਦੀ ਕੋਸ਼ਿਸ਼ ਕਰ, ਨਿਤ ਕਰਮ ਕਰ, ਚੌਂਕੜੇ ਲਾ, ਆਸਣ ਲਾ, ਮੰਤਰਾਂ ਦਾ ਜਾਪ ਕਰ, ਮਹਾਰਾਜ ਕਹਿੰਦੇ ਇਹ ਕਾਬੂ ਨਹੀਂ ਆਉਂਦਾ, ਸਤਿਗੁਰ ਮਿਲਿਆ ਸੱਚ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਪੂਰੇ ਗੁਰੂ ਦੀ ਕਿਰਪਾ ਨਾਲ ਹੀ ਮਨ ਕਾਬੂ ਆਉਂਦਾ ਹੈ, ਜਿੱਤਿਆ ਜਾ ਸਕਦਾ ਹੈ। ਜਿਨ੍ਹਾਂ ਫਿਰ ਮਨ ਜਿੱਤਿਆ ਉੱਚੇ ਹੋ ਗਏ, ਉੱਚਾ ਕੌਣ ਹੈ, ਪਰਮੇਸ਼ਵਰ, ਪਰਮਾਤਮਾ ਵਿੱਚ ਭੇਦ ਹੋ ਗਏ, ਜਿਨ੍ਹਾਂ ਦਾ ਮਨ ਨਿਰਮਲ ਹੋਇਆ ਉਹ ਪਰਮਾਤਮਾ ਨਾਲ ਇਕਮਿਕ ਹੋ ਗਏ।
ਸਤਿਗੁਰ ਮਿਲਿਆ ਉਲਟੀ ਪਾਈ, ਕਹਿਣਾ ਕਿਸੇ ਨਾ ਜਾਏ।
ਦੇਖੋ ਸਾਡੀ ਬੁੱਧੀ, ਸਾਡਾ ਮਨ, ਸਾਡੇ ਇੰਦਰੇ ਸੰਸਾਰ ਵਿੱਚ ਡੁੱਬੇ ਹੋਏ ਨੇ, ਨਿਰੰਕਾਰ ਵੱਲ ਨੂੰ ਅਸੀਂ ਪਿੱਠ ਕੀਤੀ ਹੋਈ ਹੈ। ਜਦੋਂ ਗੁਰੂ ਦੀ ਸ਼ਰਨ ਗਏ ਉਲਟੀ ਪਈ, ਸੰਸਾਰ ਨਾਲੋਂ ਉਲਟ ਕੇ ਨਿਰੰਕਾਰ ਨਾਲ ਅਸੀਂ ਜੁੜ ਗਏ, ਸਾਡੀ ਬੁੱਧੀ ਵਿਰੁੱਧ ਹੋ ਗਈ, ਸੰਸਾਰ ਦੇ ਵਿਕਾਰਾਂ ਦੇ ਵਿਪਰੀਤ ਹੋ ਗਈ, ਨਿਰੰਕਾਰ ਦੀ ਯਾਦ ਵਿੱਚ ਅਸੀਂ ਜੁੜ ਗਏ, ਇਹ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ। ਪਸ਼ੂਆ ਕਰਮ ਕਰੈ ਨਹੀਂ ਬੂਝੈ, ਕੂੜ ਕਮਾਵੈ ਕੂੜੋ ਹੋਏ, ਸਤਿਗੁਰ ਮਿਲੈ ਤਾਂ ਉਲਟੀ ਹੋਵੇ ਖੋਜ ਲਹਿ ਜਨ ਕੋਏ। ਜਿੰਨਾ ਚਿਰ ਸੰਸਾਰ ਵੱਲ ਗਲਤਾਨ ਹਾਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਡੁੱਬੇ ਹਾਂ, ਪਸ਼ੂਆਂ ਵਾਲੀ ਬਿਰਤੀ ਇਹ ਹੈ। ਤੋ ਜਦੋਂ ਗੁਰੂ ਦੀ ਸ਼ਰਨ ਗਏ, ਨਿਰੰਕਾਰ ਨਾਲ ਜੁੜ ਗਏ, ਮਹਾਰਾਜ ਕਹਿੰਦੇ ਨੇ ਫਿਰ ਸਾਡਾ ਇਹ ਜੀਵਨ ਸਫਲਾ ਹੈ। ਹਰ ਹਰ ਨਾਮ ਹਿਰਦੈ ਸਦ ਵਸਿਆ, ਪਾਇਆ ਗੁਣੀ ਨਿਧਾਨ ਗੁਰ ਪ੍ਰਸਾਦੀ ਪੂਰਾ ਪਾਇਆ ਚੂਕਾ ਮਨ ਅਭਿਮਾਨ। ਗੁਰੂ ਦੀ ਕਿਰਪਾ ਨਾਲ ਅਭਿਮਾਨ ਮਿਟ ਗਿਆ, ਮੈਂ ਮੇਰੀ ਮਿਟ ਗਏ, ਮੁਕਤੀ ਮਿਲਦੀ ਹੈ।
ਭਣਤ ਨਾਨਕ ਸਤਿਗੁਰ ਕਉ ਮਿਲ ਦੇ ਮਾਰੈ, ਗੁਰ ਕਾ ਸ਼ਬਦ ਫਿਰ ਜੀਵੈ ਕੋ।
ਭਣਤ ਦਾ ਭਾਵ ਹੈ ਭਰਨਾ, ਗਲੀਏ ਚੋਂ ਬੋਲ ਪ੍ਰਗਟ ਕਰਨੇ। ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਦੇ ਅੰਦਰੋਂ ਗੁਰੂ ਨਾਨਕ ਦੀ ਅਗੰਮੀ ਜੋਤ ਬੋਲ ਰਹੀ ਹੈ, ਅਕਾਲ ਪੁਰਖ ਬੋਲ ਰਹੇ ਨੇ। ਜੈਸੀ ਮਾਇਆ ਵੈ ਖਸਮ ਕੀ ਬਾਣੀ, ਖਸਮ ਬੋਲ ਰਿਹਾ ਹੈ। ਮਹਾਰਾਜ ਆਖਣ ਲੱਗੇ ਜਿੰਨਾ ਚਿਰ ਸਤਿਗੁਰਾਂ ਨੂੰ ਨਹੀਂ ਮਿਲਦੇ ਉਨਾ ਚਿਰ ਸੰਸਾਰ ਦੀ ਪਕੜ ਬੁੱਧੀ ਨਹੀਂ ਛੱਡੇਗੀ। ਜਦੋਂ ਗੁਰਾਂ ਦੀ ਸ਼ਰਨ ਚਲੇ ਗਏ, ਮਿਲ ਦੋ ਮਰੈ ਮਨ ਸੰਸਾਰ ਵੱਲੋਂ ਮੋਹ ਨੂੰ ਮਾਰ ਲੈਂਦਾ ਹੈ, ਨਿਰੰਕਾਰ ਨਾਲ ਮੋਹ ਪੈਦਾ ਹੋ ਜਾਂਦਾ ਹੈ, ਵਿਕਾਰ ਅਸੀਂ ਮਾਰ ਲਏ। ਇੱਥੇ ਮਨ ਮਾਰਨ ਦਾ ਮਤਲਬ ਹੈ ਮਨ ਨੂੰ ਕਾਬੂ ਕਰਨਾ, ਵਿਕਾਰਾਂ ਦਾ ਖਾਤਮਾ ਕਰਨਾ। ਵੈਸੇ ਮਨ ਮਰਦਾ ਨਹੀਂ ਹੈ, ਸਰੀਰ ਮਰਦਾ ਹੈ, ਮਨ ਸਰੀਰ ਬਦਲ ਲੈਂਦਾ ਹੈ। ਕਈ ਜਨਮ ਪਏ ਕੀਟ ਪਤੰਗਾ, ਲੱਖ 84 ਜੋਨ ਪਰਮਾਇਆ। ਇੱਥੇ ਮਨ ਨੂੰ ਵਸੀਕਾਰ ਕਰਨ ਦੀ ਬਾਤ ਪਾਈ ਹੈ ਵੀ ਮਨ ਮਾਰ ਲਿਆ। ਮਾਰਿਆ ਕਿਵੇਂ ਹੈ? ਗੁਰੂ ਦੀ ਸ਼ਰਨ ਗਏ, ਸ਼ਬਦ ਦੀ ਕਮਾਈ ਕੀਤੀ। ਜਦੋਂ ਸ਼ਬਦ ਦੀ ਕਮਾਈ ਕੀਤੀ, ਮਨ ਕਾਬੂ ਵਿੱਚ ਆ ਗਿਆ, ਉਸ ਦਿਨ ਤੋਂ ਬਾਅਦ ਫਿਰ ਜਿਹੜਾ ਸਾਡਾ ਜਿਉਣਾ ਸੀ ਉਹ ਅਸੀਂ ਧਰਮ ਦੇ ਲੇਖੇ ਲਾ ਦਿੱਤਾ। ਸਾਨੂੰ ਅਧਿਆਤਮਕ ਦੁਨੀਆਂ ਦੇ ਵਿੱਚ ਜਿਉਣਾ ਆ ਗਿਆ, ਅਗਿਆਨ ਮਿਟ ਗਿਆ, ਗਿਆਨ ਦੇ ਵਿੱਚ ਜਿਉਣਾ ਗੁਰੂ ਨੇ ਸਿਖਾਇਆ ਹੈ।
ਮਮਤਾ ਕੀ ਮਲ ਉਤਰੈ ਇਹ ਮਨ ਹਸ਼ਾ ਹੋ।
ਜਿਹੜਾ ਮਨ ਵਿਕਾਰਾਂ ਵਿੱਚ ਗਲਤਾਨ ਸੀ, ਆਪਣਾ ਤਾਂ ਛੱਡ ਦਿੱਤੀ ਸੰਸਾਰ ਤੋਂ ਉਸਨੇ, ਮਮਤਾ ਦੀ ਮੈਲ ਮਿਟ ਗਈ ਉਸਦੀ, ਮੈਂ ਮੇਰਾਪਨ ਅਹੰਕਾਰ ਜਾਤ ਵਰਣ ਪੈਸੇ ਦਾ ਤਖਤੋ ਤਾਜ ਦਾ ਗਿਆਨ ਦਾ। ਸੋ ਮਹਾਰਾਜ ਕਹਿੰਦੇ ਨੇ ਗੁਰੂ ਦੀ ਸ਼ਰਨ ਜਾਇਆ, ਸ਼ਬਦ ਦੇ ਅਭਿਆਸ ਨਾਲ ਮਮਤਾ ਦੀ ਮੈਲ ਉਤਰੀ ਤੇ ਮਨ ਹਸ਼ਾ ਹੋ ਗਿਆ। ਹਸ਼ਾ ਦਾ ਭਾਵ ਹੈ ਸਵੱਛ, ਨਿਰਮਲ ਹੋ ਗਿਆ, ਮਨ ਦਾ ਭਾਂਡਾ ਸਾਫ ਹੋ ਗਿਆ। ਤੇ ਜਿੱਥੇ ਮੈਂ ਨਾ ਹੋਵੇ ਉੱਥੇ ਤੂੰ ਤੇਰਾ ਪਰਮ ਈਸ਼ਵਰ ਆਣ ਟਿਕਦਾ ਹੈ। ਮਨ ਦੇ ਭਾਂਡੇ ਵਿੱਚ ਉੱਥੇ ਹੀ ਉਹ ਟਿਕੇਗਾ ਜਿੱਥੇ ਹੰਕਾਰ ਨਹੀਂ ਹੈ। ਇਹ ਜਿਹੜਾ ਹਸ਼ਾ ਲਫ਼ਜ਼ ਹੈ ਨਾ, ਇਹ ਚੰਬੇ ਦੇ ਇਲਾਕੇ ਪਹਾੜੀ ਇਲਾਕੇ ਦੀ ਬੋਲੀ ਹੈ, ਉੱਥੇ ਉੱਜਲ ਨੂੰ ਹਸ਼ਾ ਕਹਿੰਦੇ ਨੇ, ਚਿੱਟੇ ਨੂੰ। ਸੋ ਮਨ ਚਿੱਟਾ ਹੋ ਗਿਆ, ਉੱਜਲ ਹੋ ਗਿਆ, ਵਿਕਾਰਾਂ ਦੀ ਮੈਲ ਲੱਚ ਗਈ, ਭਾਂਡਾ ਆਤਮਲੀਨ ਧੋਤਾ। ਹਸ਼ਾ ਨਾ ਹੋਏ ਸੀ ਗੁਰੂ ਦੁਆਰਾ ਹੋਏ ਸੋਝੀ, ਪਾਏ ਸੀ ਏਕ ਦੁਆਰਾ ਧੋਏ ਹਸ਼ਾ। ਹੋਏ ਸੀ ਗੁਰੂ ਦੀ ਸ਼ਰਨ ਜਾਇਆ ਹੀ ਮਨ ਸਵੱਛ ਹੁੰਦਾ ਏ। ਜਦੋਂ ਨਿਰਮਲ ਹੋ ਗਏ ਤੇ ਫਿਰ ਪ੍ਰਮਾਤਮਾ ਨਿਰਮਲ ਹੈ, ਅਸੀਂ ਉਹਦੇ ਵਿੱਚ ਮਿਲ ਗਏ, ਇੱਕ ਮਿਕ ਹੋ ਗਏ। ਪਾਣੀ ਵਿੱਚ ਪਾਣੀ ਹੀ ਮਿਲਦਾ ਹੈ, ਤੇਲ ਨਹੀਂ ਮਿਲਦਾ ਹੁੰਦਾ। ਪ੍ਰਮਾਤਮਾ ਨਿਰਮਲ ਹੈ, ਸਵੱਛ ਹੋਵਾਂਗੇ ਤੇ ਉਹਦੇ ਵਿੱਚ ਭੇਦ ਹੋਵਾਂਗੇ, ਉਹਦੇ ਵਰਗੇ ਜਦੋਂ ਹੋ ਗਏ ਉਹਦਾ ਰੂਪ ਹੋ ਗਏ। ਜਿੰਨਾ ਚਿਰ ਨਿਰਮਲ ਨਹੀਂ ਹੁੰਦੇ ਨਿਸ਼ਾਤ ਨਹੀਂ ਮਿਲਦੀ। ਇੱਥੇ ਦਾਸ ਸ੍ਰੀ ਮੁਖਬਾਕ ਦੀ ਵਿਚਾਰ ਨੂੰ ਸੰਕੋਚਦਾ ਹੈ। ਅੱਜ ਲੋਕਾਈ ਅੰਦਰ ਸਰਹੰਦ ਫਤਿਹ ਦਿਵਸ ਮਨਾਇਆ ਜਾ ਰਿਹਾ ਹੈ, ਮਈ ਦਾ ਮਹੀਨਾ 1710 ਦੇ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਾਜੇ ਨਵਾਜੇ ਖਾਲਸੇ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਥਾਪੇ ਹੋਏ سکھ جگت دے پہلے بےتاج بادشاہ بابا بندہ سنگھ بہادر ہونا خالصہ پنتھ نوں نال لے کے سرحند نوں فتح کیتا. وزیر خان پاپی جو مغلیہ سلطنت ولوں ظلم و ستم ٹھاؤندا سی او دا کھرا کھوج مٹایا. دیکھو گرو نانک صاحب پرگٹ ہوئے جوت روپ ہے راپ گر نانک کہایو ستگر داتا مکت کرائے. اکال پرخ دے دس سرگن سروپ سچ نوں بلند کرن لئی دنیا تے آئے. جھوٹ دا ناش کرنا ہے, ظلم و ستم دا صفایا کرنا ہے. اورنگزیب مغلیہ سلطنت دے تخت تے بیٹھا ہے, مغل ڈائنیسٹی دا مالک ہے, ظلم ٹھاؤندا ہے. گرو گوبند سنگھ صاحب سچے پاتشاہ دے صاحبزادے بابا جیت سنگھ, بابا ججار سنگھ, بابا جوراور سنگھ, بابا فتح سنگھ, ماتا گجری, پتا گرو تیغ بہادر نو اس نے شہید کروا دتا. بھارت ورش تے انسانیت تے سناتن مت تے لوکائی تے ہندے ظلمان نو ٹھل پاؤن لئی قربانی کرنی پئی گرو پروار نو. اور پھر گرو پروار ولوں جو قربانیاں دا دور چلایا گیا اس قربانیاں دے دور وچ بابا بندہ سنگھ بہادر دا نام ہی سربور شہیداں وچ آندا ہے. ایسا گرمکھ پیارا ہویا ہے جنہ دی بھاونا ہے ستگر آگے سیس پیٹ دیوں جے ستگر سچے پاوے, اپے دیا کرو پرب داتے نانک انک سماوے. گرو لئی سیس پیٹ کرن والے ہی انک سماوندے نے, اودی گود ٹکدے نے, نزات پاوندے نے. مہاراج کہندے پہلا مرن قبول, جیون کی شد آس ہو سبنا کی رین کا تواؤ ہمارا پاس. ایک پنڈ رجوڑی ہے ریاست پونش ہے کشمیر دا علاقہ, تو اوچے سری رام دے پردواج دے کر ایک بالڑے دا آغاز ہویا, لشمن داس نام رکھیا. بعد وچ ایدا نام ہی مادو داس پیا, یہی بندہ سنگھ بہادر بنیا. کتک سنی 1300 سمت 1727 آغاز ہویا. خیر دیکھو پتا رام دیو نے شستر ودیا سکھائی. ایک دن شکار نو چڑھیا لشمن داس, ہرنی دا شکار کھیڈیا, شریر چاک کرن لگا, دو بچے وچوں نکلے تڑپ تڑپ کے مر گئے. نرم دل سی, من کمب اٹھیا, جیو ہتیا چھڈ دتی, پریوار دا تیاگ کر دتا. اے بھاونا ٹک گئی, جیا پہت نہ سنگا پرانی, گھر بار چھڈ کے سادھواں ست پرشاں نال رہن لگ پیا. پہلا گرو جانکی پرساد دھاریا, دوسرا گرو سادھو رام داس دھاریا من نہ ٹکیا, تیسرا گرو جوگی اوگڑ ناچ تاریا. ایو بھارت ورش دے وچ وچر داریا. ناسک رہندے نے پر جوگی اوگڑ ناچ کولوں گوداوری دے کنڈے ہنر سکھ لیا ردیاں سدیاں حاصل کرن دا. جوگی دی موت ہوئی, اے جتھے دا آگو بن گیا. ناسک تو چل کے نندیڑ پہنچیا, جنگل وچ ڈیرا بنا لیا, ردیاں سدیاں دے پرواب نال لوکائی نو وس کرن لگ پیا. ہن اوتھے وڈا مٹھ بن گیا, جدوں لوگ ایہدے پوجا پرتشٹا کرن لگ پئے نا. ادھر مغلیہ سلطنت دا مالک اورنگزیب مویا, تارا اعظم نے تخت مل لیا, بہادر شاہ گرو گوبند سنگھ دی شرن وچ آیا. گرو گوبند سنگھ پادشاہ نے کرپا کیتی, میدان جنگ وچ بہادر شاہ دی مدد کر کے تارا اعظم دا کھرا کھوج مٹا کے بھارت ورش دا تخت دوا دتا. بینتی کر کے شاہزادہ موزم گراں نو دکھن ول لے تریا. ہن پادشاہ رستے وچ سنگتاں نو تار دے آ رہے نے. 1708 عیسوی دا سمے, مہاراج اچھے نندیڑ ٹک گئے, بہادر شاہ اگاں چلیا گیا. ایک دن باپو شکار نو چڑھیا, اس گل دا دھیان رکھیو, اچھے عام لوگ شکار کردے نے زبان دے چسکے لئی. گرو گوبند سنگھ پادشاہ دا خالصہ شکار کردا رہا ہے, ਯਸ਼ ਦੀ ਪ੍ਰਾਪਤੀ ਲਈ, ਜਿਹਨੇ ਲਹੂ ਦਾ ਰੰਗ ਨਾ ਵੇਖਿਆ ਹੋਵੇ ਮੈਦਾਨੇ ਜੰਗ ਵਿਚ ਲਹੂ ਦੀ ਦਲਦਲ ਵਿਚ ਕਦਮ ਨਹੀਂ ਰੱਖ ਸਕਦਾ, ਉਹ ਸਿਰ ਨਹੀਂ ਕਿਸੇ ਦਾ ਲਾਹ ਸਕਦਾ, ਕਮਜ਼ਲੇ ਹੋ ਜਾਂਦੇ ਨੇ ਲੋਕ, ਤਾਂ ਖਾਲਸਾ ਸ਼ਿਕਾਰ ਖੇਡਦਾ ਰਿਹਾ। ਪਰ ਜਦੋਂ ਗੁਰੂ ਸ਼ਿਕਾਰ ਖੇਡਦੇ ਨੇ, ਪਸ਼ੂ ਪ੍ਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ, ਮੁਕਤ ਦਾਤਾ ਸਤਗੁਰ ਜੁਗ ਮਾਹੇ, ਗੁਰੂ ਮੁਕਤੀ ਦਾ ਦਾਤਾ ਹੈ, ਪਸ਼ੂਆਂ ਪ੍ਰੇਤਾਂ ਨੂੰ ਵੀ ਨਿਜਾਤ ਦਿੰਦਾ ਹੈ। ਸ਼ਿਕਾਰ ਖੇਡਦੇ ਖੇਡਦੇ ਦੁਪਹਿਰ ਦਾ ਸਮਾਂ, ਇਕ ਡੇਰਾ ਤੱਕਿਆ, ਉਥੇ ਇਕ ਆਸਣ ਵਿਛਿਆ ਹੈ, ਮੱਠ ਵਿਚ ਆਸਣ ਤੇ ਟਿਕ ਗਏ ਸਿੰਘ ਨਾਲ ਨੇ। ਇਹ ਮਾਧੋ ਦਾਸ ਦਾ ਡੇਰਾ ਸੀ। ਮਾਧੋ ਦਾਸ ਨੂੰ ਪਤਾ ਲੱਗਿਆ, ਤਿਲਮਿਲਾ ਉੱਠਿਆ, ਲੋਹਾ ਲਾਖਾ ਹੋਇਆ, ਆਪਣੀ ਅਜ਼ਮਤ ਨਾਲ ਪਲੰਘਾ ਉਲਟਾ ਕੇ ਗੁਰਾਂ ਦੀ ਨਿਰਾਦਰੀ ਕਰਨ ਲੱਗਾ। ਇਹਦੀ ਆਦਤ ਸੀ ਰਾਈਆਂ ਨੂੰ ਪਲੰਘੇ ਤੇ ਬਾ ਲੈਣਾ, ਦਰਸਾਉਣਾ ਇਹ ਵੀ ਸੇਵਾ ਕਰਨ ਲੱਗਾ, ਕੋਈ ਸਾਧੂ ਹੋਣਾ, ਕੋਈ ਆਮ ਇਨਸਾਨ ਹੋਣਾ, ਇਹਨੇ ਸਿੱਧੀ ਦੇ ਨਾਲ ਪਲੰਘਾ ਪਲਟਾ ਦੇਣਾ, ਨਿਰਾਦਰੀ ਕਰਕੇ ਤੋਰਨਾ। ਹੰਕਾਰ ਹੋ ਗਿਆ ਆਪਣੀ ਅਜ਼ਮਤ ਤੇ। ਜਿਹੜੇ ਕਹਿੰਦੇ ਨਾ ਕਰਾਮਾਤ ਨਹੀਂ ਹੁੰਦੀ, ਉਹ ਬਾਣੀ ਨੂੰ ਪੜਿਓ, ਸਿੱਧ ਹੋਵਾ ਸਿੱਧ ਲਾਈ, ਰਿੱਧ ਆਖਾ ਆਓ ਗੁਪਤ ਪ੍ਰਗਟ ਹੋਏ, ਵੈਸਾ ਲੋਕ ਰਾਖੈ ਭਾਓ। ਇੰਨੀ ਕਰਾਮਾਤ ਹੁੰਦੀ ਹੈ, ਮਹਾਰਾਜ ਕਹਿੰਦੇ ਗੁਪਤ ਪ੍ਰਗਟ ਹੋਣਾ ਵੀ ਉਹਦੇ ਹੱਥ ਵਿਚ ਹੁੰਦਾ ਹੈ, ਕਿਤੇ ਵਿਜੀਬਲ ਹੋ ਜਾਂਦਾ, ਕਿਤੇ ਇਨਵਿਜੀਬਲ ਹੋ ਜਾਂਦਾ। ਦੇ ਬਿਕਿਮ ਇਨਵਿਜੀਬਲ ਐਂਡ ਵਿਜੀਬਲ ਐਟ ਵਿਲ, ਜਦੋਂ ਚਾਹੁਣ ਗੁਪਤ ਹੋ ਜਾਣ, ਜਦੋਂ ਚਾਹੁਣ ਪ੍ਰਗਟ ਹੋ ਜਾਣ। ਦੇ ਗੋਟ ਆਲ ਦਾ ਮੇਰੈਕੂਲ ਹੈ, ਸੁਪਰ ਨੈਚੁਰਲ ਪਾਵਰਸ, ਅਜ਼ਮਤਾਂ ਆ ਜਾਂਦੀਆਂ। ਬੜੇ ਬੜੇ ਇੰਗਲਿਸ਼ ਦੇ ਟੀਕਾਕਾਰ ਇਹੀ ਅਰਥ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜਗ੍ਹਾ ਜਗ੍ਹਾ ਕਹਿੰਦੇ ਨੇ, ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰਸ ਮਾਹੇ, ਨਾਮ ਜਪੋ ਰਿੱਧੀਆਂ ਸਿੱਧੀਆਂ ਸਭ ਪ੍ਰਾਪਤ ਹੋ ਜਾਂਦੀਆਂ ਨੇ। ਖੈਰ ਅੱਜ ਜ਼ੋਰ ਲਾਇਆ, ਅਜ਼ਮਤ ਵਿਖਾਈ, ਮਹਾਬਲੀ ਗੁਰੂ ਗੋਬਿੰਦ ਸਿੰਘ ਦਾ ਪਲੰਘਾ ਰੰਚਕ ਮਾਤਰ ਵੀ ਨਾ ਹਿੱਲਿਆ। ਹੁਣ ਮਾਧੋ ਦਾਸ ਨੂੰ ਮਹਿਸੂਸ ਹੋਇਆ, ਮੇਰੀ ਸਾਰੀ ਸ਼ਕਤੀ ਇਹਨਾਂ ਨੇ ਖਿੱਚ ਲਈ ਹੈ, ਖਾਲੀ ਭਾਂਡਾ ਰਹਿ ਗਿਆ ਹੈ, ਚੌਥਾ ਰਹਿ ਗਿਆ ਹੈ। ਜਦੋਂ ਸਮਝ ਪੈ ਗਈ ਵੀ ਇਹ ਅਜ਼ਮਤਾਂ ਦਾ ਸਾਗਰ ਹੈ, ਨਿਰਬਲ ਹੋ ਕੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਵਿਚ ਡਿੱਗਿਆ। ਇਹਨੂੰ ਬਾਣੀ ਕਹਿੰਦੀ ਹੈ, ਸਭ ਤੇ ਵੱਡ ਸਮਰੱਥ ਗੁਰਦੇਵ, ਮਾ ਗੁਰੂ ਇਜ਼ ਆਲ ਪਾਵਰਫੁਲ, ਗੁਰੂ ਦੇ ਤੁਲ ਕੋਈ ਨਹੀਂ ਹੈ ਦੁਨੀਆਂ ਤੇ, ਅਕਾਲ ਪੁਰਖ ਦਾ ਸਰੂਪ ਹੈ ਗੁਰੂ। ਚਰਨਾਂ ਵਿਚ ਡਿੱਗ ਕੇ ਸਿਰ ਨਿਭਾ ਕੇ ਆਖਣ ਲੱਗਾ, ਮਹਾਰਾਜ ਤੁਸੀਂ ਕੌਣ ਹੋ? ਤੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ, ਮਾਧੋ ਦਾਸ ਚੌਂਕੜਾ ਲਾ ਕੇ ਜਿਸ ਨੂੰ ਯਾਦ ਕਰਦਾ ਹੈ। ਕਹਿੰਦਾ, ਮਹਾਰਾਜ ਠੀਕ ਹੈ, ਮੈਂ ਸਰਗੁਣ ਸਰੂਪ ਬਾਬਤ ਪੁੱਛ ਰਿਹਾ ਹਾਂ, ਇਸ ਸਰੀਰ ਦਾ ਨਾਮਣਾ ਕੀ ਹੈ? ਮਹਾਰਾਜ ਕਹਿੰਦੇ, ਥੋੜਾ ਅੰਤਰ ਧਿਆਨ ਹੋ ਤੇ ਬੁੱਝ ਲੈ, ਰਿਧੀਆਂ ਸਿੱਧੀਆਂ ਦਾ ਮਾਲਕ ਹੈ। ਰੂਪ ਰੇਖਾ ਵੇਖ ਕੇ ਗੁਰਾਂ ਦੀ, ਮੋਢੇ ਤੇ ਤਨੁੱਖ ਵੇਖਿਆ, ਪੱਥਾ ਤੀਰਾਂ ਨਾਲ ਭਰਿਆ ਤੱਕਿਆ, ਜਦੋਂ ਕਲਗੀ ਦੇਖੀ ਹੀਰਿਆਂ ਜੜਤ ਗਲੂਏ ਚੋਂ ਨਿਕਲਿਆ, ਏ ਤੇ ਗੁਰੂ ਗੋਬਿੰਦ ਸਿੰਘ ਹੈ। ਮਹਾਰਾਜ ਦਾ ਨਾਮਣਾ ਲੈਂਦਿਆਂ ਹੀ ਮਨ ਦੀ ਮੈਲ ਉਤਰਨ ਲੱਗ ਪਈ। ਪਾਤਸ਼ਾਹ ਕਹਿੰਦੇ, ਤੂੰ ਕੌਣ ਹੈ? ਕਹਿੰਦਾ, ਤੁਸੀਂ ਜਾਣੀ ਜਾਣੋ, ਮੈਂ ਇੱਕ ਜੋਗੀ ਹਾਂ, ਪਹਿਲਾਂ ਵੈਰਾਗੀ ਸਾਂ, ਔਗਣ ਨਾਚ ਦਾ ਚੇਲਾ ਹਾਂ, ਪਰ ਅੱਜ ਜੋ ਹਾਲਤ ਤੁਹਾਡੇ ਚਰਨਾਂ ਵਿਚ ਹੋਈ ਹੈ, ਅੱਜ ਤੋਂ ਤੁਹਾਡਾ ਹਾਰ ਕੇ ਬੰਦਾ ਬਣ ਗਿਆ ਹਾਂ। ਬੰਦਾ ਲਫ਼ਜ਼ ਹੈ ਪਰਸ਼ੀਅਨ ਦਾ, ਗੁਲਾਮ ਨੂੰ ਕਹਿੰਦੇ ਨੇ। ਮੈਂ ਬੰਦਾ ਬੈ ਖਰੀਦ, ਸੱਚ ਸਾਹਿਬ ਮੇਰਾ, ਤੂੰ ਸੱਚਾ ਸਾਹਿਬ, ਮੈਂ ਤੇਰਾ ਬੰਦਾ ਬਣ ਗਿਆ। ਗੁਰੂ ਸਾਹਿਬ ਕਹਿੰਦੇ, ਮੁਗਲੀਆ ਸਲਤਨਤ ਭਾਰਤ ਵਰਸ਼ ਦੇ ਲੋਕਾਂ ਤੇ ਜ਼ੁਲਮ ਕਰ ਰਹੀ ਹੈ, ਗੁਲਾਮ ਰਾਜੇ ਬਾਈ ਧਾਰੀਏ ਵੀ ਉਹਨਾਂ ਦੇ ਹੁਕਮ ਵਿਚ ਚੱਲਣ ਲੱਗ ਪਏ ਨੇ, ਆਪਣੇ ਦੇਸ਼ ਦਾ, ਸੰਸਕ੍ਰਿਤੀ ਦਾ, ਲੋਕਾਈ ਦਾ ਘਾਣ ਕਰ ਰਹੇ ਨੇ ਬੁਜ਼ਦਿਲ ਲੋਕ। ਲਤਾੜਿਆਂ ਕੁਚਲਿਆਂ ਨਿਮਾਣਿਆਂ ਨੂੰ ਇਕੱਠਿਆਂ ਕਰਕੇ ਖੰਡੇ ਦੀ ਪੌਲ ਬਖਸ਼ ਕੇ ਖਾਲਸਾ ਸਾਜਿਆ ਹੈ ਮੈਂ, ਆ ਸ਼ਾਮਲ ਕਰਾਂ ਤੈਨੂੰ ਖਾਲਸਾ ਪੰਥ ਦੇ ਵਿਚ, ਆ ਤੈਨੂੰ ਮਾਧੋ ਦਾਸ ਤੋਂ ਸਿੰਘ ਸਜਾ ਦਵਾਂ, ਅਕਾਲੀ ਪੰਥ ਵਿਚ ਸ਼ਾਮਲ ਕਰਾਂ। ਮਾਧੋ ਦਾਸ ਦਾ ਬਚਨ ਸੀ, ਤੁਹਾਡਾ ਬੰਦਾ ਹਾਂ, ਹੁਕਮ ਸਿਰ ਮੱਥੇ ਹੈ। ਬਾਪੂ ਨੇ ਇਤਿਹਾਸ ਤੋਂ ਜਾਣੂ ਕਰਾਇਆ, ਕਿਵੇਂ ਗੁਰੂ ਨਾਨਕ ਸਾਹਿਬ ਨੇ ਜ਼ੁਲਮ ਢਾਉਣ ਵਾਲੇ ਬਾਬਰ ਨੂੰ ਜਾਬਰ ਕਿਹਾ, ਕਿਵੇਂ ਗੁਰੂ ਅਰਜਨ ਸਾਹਿਬ ਨੇ ਜ਼ੁਲਮ ਕਰਨ ਤੋਂ ਜਹਾਂਗੀਰ ਨੂੰ ਰੋਕਿਆ ਟੋਕਿਆ, ਪਰ ਜਹਾਂਗੀਰ ਨੇ ਮੁਰਤਜ਼ਾ ਖਾਨ ਅਤੇ ਚੰਦੂ ਦੇ ਰਾਹੀਂ ਗੁਰੂ ਅਰਜਨ ਸਾਹਿਬ ਨੂੰ ਸ਼ਹੀਦ ਕਰਵਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਨੂੰ ਮੁਗਲੀਆ ਸਲਤਨਤ ਦੇ ਖਿਲਾਫ ਮੀਰੀ ਪੀਰੀ ਦੀਆਂ ਤਲਵਾਰਾਂ ਚੱਕਣੀਆਂ ਪਈਆਂ। ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਨੇ ਸ਼ਹੀਦ ਕਰ ਦਿੱਤਾ। ਮਹਾਰਾਜ ਕਹਿੰਦੇ, ਸਾਡੇ ਚਾਰ ਫਰਜ਼ੰਦ, ਸਾਡੀ ਮਾਤਾ ਗੁਜਰੀ, ਸਾਡੇ ਜਾਨ ਨਾਲੋਂ ਪਿਆਰੇ ਸਿੰਘ ਸ਼ਹੀਦ ਕਰ ਦਿੱਤੇ ਗਏ। ਇਉਂ ਗੁਰ ਇਤਿਹਾਸ ਨਾਲ ਜਾਣੂ ਕਰਵਾ ਕੇ ਖੰਡੇ ਬਾਟੇ ਦੀ ਪੌਲ ਬਖਸ਼ ਕੇ ਗੁਰਬਖਸ਼ ਸਿੰਘ ਸਾਜਿਆ, ਬੰਦਾ ਸਿੰਘ ਬਹਾਦਰ ਸਾਜਿਆ, ਗੁਰ ਕੇ ਭਾਣੇ ਵਿਚ ਅੰਮ੍ਰਿਤ ਹੈ ਸਹਿਜੇ ਪਾਵੇ ਕੋਏ। ਭਾਈ ਜੈਤੇ ਨੂੰ ਪੁੱਛੋ ਜੀ ਕਿਹੜੀਆਂ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕਰਕੇ ਗੁਰੂ ਛਕਾਉਂਦੇ ਸਨ। ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ ਕਹਿੰਦਾ ਹੈ, ਜਪ ਜਾਪ ਸਵਈਏ ਚੌਪੀ, ਆਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ। ਅੰਮ੍ਰਿਤ ਛਕਾਇਆ ਗਿਆ, ਬੰਦਾ ਸਿੰਘ ਬਹਾਦਰ ਬਣ ਗਿਆ। ਬਾਪੂ ਕਹਿੰਦੇ, ਉੱਠ ਅਹਿੰਸਾ ਛੱਡ ਕੇ ਹੁਣ ਹਿੰਸਾ ਦਾ ਪੁਜਾਰੀ ਬਣਨਾ ਪੈਣਾ ਹੈ, ਮੁਗਲੀਆ ਸਲਤਨਤ ਨਾਲ ਮੱਥਾ ਲਾਉਣਾ ਪੈਂਦਾ। ਜਾ ਚਲਿਆ ਜਾ ਪੰਜਾਬ ਨੂੰ, ਕਹਿੰਦਾ ਜੇ ਇੰਨੇ ਜੋਗਾ ਹੁੰਦਾ, ਔਰੰਗਜ਼ੇਬ ਨਾਲ ਮੱਥਾ ਲਾਉਣ ਵਾਲਾ ਹੁੰਦਾ, ਨੰਦੇੜ ਦੇ ਜੰਗਲਾਂ ਵਿਚ ਲੁਕ ਕੇ ਦਿਨ ਨਾ ਕੱਟਦਾ। ਬਾਪੂ ਥਾਪੜਾ ਦੇ, ਮੁਗਲੀਆ ਸਲਤਨਤ ਦਾ ਤਖ਼ਤ ਤੇ ਕੀ, ਇੰਦਰ ਦੇਵ ਦਾ ਤਖ਼ਤ ਵੀ ਤੇਰੇ ਚਰਨਾਂ ਵਿਚ ਰੱਖ ਦਵਾਂ। ਇਹਨੂੰ ਬਾਣੀ ਕਹਿੰਦੀ ਹੈ, ਸਤਿਗੁਰ ਮੇਰਾ ਤਾਣ ਮਤਾਣ, ਇਕ ਡੇਰੇ ਵਿਚ ਲੋਕੇ ਦਿਨ ਕੱਟਣ ਵਾਲਾ ਵੈਰਾਗੀ, ਜਦੋਂ ਖੰਡੇ ਦੀ ਪੌਲ ਛਕਦਾ ਹੈ, ਸਿੰਘ ਸੱਜਦਾ ਹੈ, ਬਾ ਗੁਰੂ ਇਸ ਦਾ ਪਾਵਰ ਆਫ ਪਾਵਰਲੈਸ, ਅਜ਼ਮਤਾਂ ਬਖਸ਼ ਕੇ ਨਿਮਾਣੇ ਬੰਦੇ ਨੂੰ ਗੁਰੂ ਸਾਹਿਬ ਨੇ ਗਾਂਢੀਵ ਸੂਰਾ ਬਣਾਇਆ, ਪੰਜ ਤੀਰ ਪੱਥੇ ਚੋਂ ਬਖਸ਼ੇ। ਬਾਬਾ ਵਿਨੋਦ ਸਿੰਘ, ਬਾਬਾ ਕਾਨ ਸਿੰਘ, ਬਾਬਾ ਬਾੜ ਸਿੰਘ, ਬਾਬਾ ਦਇਆ ਸਿੰਘ, ਬਾਬਾ ਰਣ ਸਿੰਘ ਨਾਲ ਸੂਰੇ ਬਖਸ਼ੇ ਔਰ ਕਹਿ ਦਿੱਤਾ, ਇਨ੍ਹਾਂ ਪੰਜਾਂ ਨੂੰ ਸਾਡਾ ਰੂਪ ਸਮਝ ਕੇ ਇਨ੍ਹਾਂ ਤੋਂ ਉਪਦੇਸ਼ ਲੈ ਕੇ ਚੱਲਣਾ ਹੈ। ਖਾਲਸਾ ਪੰਥ ਦਾ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਥਾਪਿਆ, ਹੁਕਮਨਾਮੇ ਲਿਖ ਕੇ ਦਿੱਤੇ, ਚਲਿਆ ਜਾ ਪੰਜਾਬ ਨੂੰ, ਸੰਗਤਾਂ ਤਾਈਂ ਸਾਡੇ ਹੁਕਮਨਾਮੇ ਪਹੁੰਚਾ ਦਈ, ਸਿੰਘ ਭਾਰਤ ਵਰਸ਼ ਚੋਂ ਇਕੱਤਰ ਹੋ ਕੇ ਤੇਰੀ ਮਦਦ ਕਰਨਗੇ, ਮੁਗਲੀਆ ਸਲਤਨਤ ਦਾ ਸਫਾਇਆ ਕਰਨਾ ਹੈ, ਦੱਖਣ ਤੋਂ ਪੰਜਾਬ ਨੂੰ ਚਾਲੇ ਪਾਏ। ਬਾਬਾ ਬੰਦਾ ਸਿੰਘ ਬਹਾਦਰ ਨੇ 1709 ਦੇ ਵਿਚ ਸਮਾਣਾ ਜਿੱਤਿਆ, 1710 ਦੇ ਵਿਚ ਸਡੌਰਾ ਜਿੱਤਿਆ, 1710 ਦੇ ਵਿਚ ਚੱਪੜਚਿੜੀ ਦੇ ਮੈਦਾਨ ਅੰਦਰ ਵਜ਼ੀਰ ਖਾਨ ਨਾਜ਼ਮ ਸੂਬਾ ਸਰਹੰਦ ਨਾਲ ਖਾਲਸੇ ਦਾ ਮੁੱਠ ਭੇੜ ਹੋਇਆ। ਦਮਦਮੇ ਦੀ ਧਰਤੀ ਤੋਂ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਵੀ ਆ ਗਿਆ। ਇਉਂ ਅੱਜ ਦੇ ਦਿਨ ਫਿਰ ਚੱਪੜਚਿੜੀ ਦਾ ਮੈਦਾਨ ਜਿੱਤ ਲਿਆ, ਸਰਹੰਦ ਨੂੰ ਮਾਰਿਆ, ਵਜ਼ੀਰ ਖਾਂ ਦਾ ਖੁਰਾ ਖੋਜ ਖਾਲਸੇ ਨੇ ਮਿਟਾਇਆ। 36 ਲੱਖ ਆਮਦਨੀ ਸੀ ਸਰਹੰਦ ਦੀ, ਸੂਬੇ ਦੀ। ਬਾਬਾ ਬਾੜ ਸਿੰਘ ਨੂੰ ਗਵਰਨਰ ਆਫ ਸਰਹੰਦ ਥਾਪਿਆ ਗਿਆ, ਇਹੋ ਹਲੂਮੀ ਰਾਜ ਸਥਾਪਿਤ ਕੀਤਾ। ਪਾਪੀ ਮੂਆ ਗੁਰਪ੍ਰਤਾਪ, ਪਾਪੀ ਵਜ਼ੀਰ ਖਾਂ ਦਾ ਖੁਰਾ ਖੋਜ ਮਿਟ ਗਿਆ। ਫਿਰ ਸਹਾਰਨਪੁਰ ਜਿੱਤਿਆ, ਫਿਰ ਕਰਨਾਲ ਜਿੱਤਿਆ, ਲਾਡਵਾ ਵੀ ਜਿੱਤ ਲਿਆ, ਅਮੀਨਗੜ੍ਹ ਵੀ ਜਿੱਤ ਲਿਆ, ਲੋਹਗੜ੍ਹ ਵੀ ਜਿੱਤ ਲਿਆ, ਬਹਿਰਾਨਪੁਰ ਵੀ ਜਿੱਤ ਲਿਆ। ਮੱਲਾ ਮਾਰਦਾ ਹੋਇਆ ਬਾਬਾ ਬੰਦਾ ਸਿੰਘ ਬਹਾਦਰ ਅਖੀਰ ਗੁਰਦਾਸ ਨੰਗਲ ਦੀ ਗੜੀ ਜੰਗ ਲੜਦਾ ਹੋਇਆ ਗ੍ਰਿਫਤ ਵਿਚ ਆਇਆ। 1715 ਦੀ ਬਾਤ ਹੈ, ਰਕਸੀਅਰ ਦੇ ਹੁਕਮ ਵਿਚ ਦਿੱਲੀ ਲਿਜਾ ਕੇ ਸ਼ਹੀਦ ਕੀਤਾ ਗਿਆ। 3 ਸਾਲ ਦੇ ਅਜੈ ਸਿੰਘ ਫਰਜ਼ੰਦ ਬਾਬਾ ਬੰਦਾ ਸਿੰਘ ਬਹਾਦਰ, ਉਸਨੂੰ ਵੀ ਅੱਖਾਂ ਸਾਵੇਂ ਕੋ ਕੋ ਕੇ ਮਾਰਿਆ ਗਿਆ। ਉਹਦਾ ਕਾਲਜਾ ਕੱਢ ਕੇ, ਦਿਲ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਗਲਵੇ ਚ ਤੁੰਨਿਆ ਗਿਆ। ਇਹ ਸੀ ਆਖੇ ਸੀ ਨਹੀਂ ਨਿਕਲੀ, ਬਾਪੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਗਲਵੇ ਚੋਂ ਇਸ ਦੁੱਖਾਂ ਲੱਭੀ ਘੜੀ ਸਮੇਂ ਵੀ ਸੁਖਮਣੀ ਨਿਕਲਦੀ ਸੀ। ਐਸੀਆਂ ਅਜ਼ਮਤਾਂ ਦਾ ਉਹ ਮਾਲਕ, ਜੇ ਉਹ ਗੱਦਾਰ ਹੁੰਦਾ ਨਾ ਸਿੱਖੋ ਤੇ ਉਹ ਸਿੱਕਾ ਆਪਣੇ ਨਾਮ ਦਾ ਚਲਾਉਂਦਾ, ਗੁਰੂ ਨਾਨਕ ਸਾਹਿਬ ਦੇ ਨਾਮ ਦਾ ਨਾ ਚਲਾਉਂਦਾ, ਉਹ ਮੋਹਰ ਗੁਰੂ ਗੋਬਿੰਦ ਸਿੰਘ ਦੇ ਨਾਮ ਦੀ ਨਾ ਚਲਾਉਂਦਾ, ਜੇ ਉਹ ਆਪ ਗੁਰੂ ਬਣ ਬੈਠਾ ਹੋਇਆ। ਸੋ ਇਤਿਹਾਸ ਨੂੰ ਤੋੜ ਮਰੋੜਨ ਵਾਲਿਆਂ ਤੋਂ ਅਸੀਂ ਸੁਚੇਤ ਰਹਿਣਾ ਹੈ। ਮੈਂ ਇੱਕ ਬੇਨਤੀ ਕਰ ਦਵਾਂ, ਕਈ ਕਹਿ ਦਿੰਦੇ ਨੇ ਜੀ ਉਹ ਤੇ ਬੰਦਾ ਬੈਰਾਗੀ ਸੀ, ਅਖੇ ਉਹ ਤੇ ਸਨਾਤਨ ਮਤ ਨਾਲ ਸੰਬੰਧ ਰੱਖਦਾ ਸੀ,
ਉਹਨੇ ਜੋਸ਼ ਵਿਚ ਆ ਕੇ ਮੁਗਲੀਆ ਸਲਤਨਤ ਦਾ ਤਖ਼ਤ ਪਲਟਿਆ ਨਹੀਂ, ਜਿੰਨਾ ਚਿਰ ਬੈਰਾਗੀ ਸੀ ਡੇਰੇ ਵਿਚ ਲੋਕੇ ਨੰਦੇੜ ਦੇਣ ਕੱਟੇ ਨੇ ਉਹਨੇ। ਜਿਸ ਦਿਨ ਮੇਰੇ ਬਾਪੂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੇ ਥਾਪੜਾ ਦੇ ਕੇ ਖੰਡੇ ਦੀ ਪੌੜ ਬਖਸ਼ ਦਿੱਤੀ, ਜਿਸ ਦਿਨ ਗੁਰੂ ਦੇ ਨਕਸ਼ੇ ਕਦਮਾਂ ਤੇ ਚੱਲ ਪਿਆ, ਇੱਕ ਸ਼ਿਕਾਰੀ, ਇੱਕ ਵੈਸ਼ਨਵ, ਇੱਕ ਜੋਗੀ ਖਾਲਸਾ ਸੱਜ ਗਿਆ, ਮੁਗਲੀਆ ਸਲਤਨਤ ਦਾ ਤਖ਼ਤ ਉਹਨੇ ਮਿੱਟੀ ਵਿਚ ਮਿਲਾ ਦਿੱਤਾ। ਇਹਨੂੰ ਭਾਈ ਨੰਦ ਲਾਲ ਕਹਿੰਦੇ ਨੇ ਤੇਗ ਰਾ ਫਤਾਹਾ ਗੁਰਗੋਬਿੰਦ ਸਿੰਘ, ਜਾਨੋ ਦਿਲ ਰਾ ਜਾਨੋ ਦਿਲ ਰਾ ਰਾਹਾ ਗੁਰਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਤੇਗ ਲਹਿਰਾਉਣ ਵਾਲੇ ਨੇ, ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ ਨੇ, ਪਿਆਰਿਆਂ ਦੀ ਜਾਨ ਨੂੰ ਸੁਖ ਦੇਣ ਵਾਲੇ ਨੇ, ਤਖ਼ਤਾਂ ਦਾ ਮਾਲਕ ਬਣਾ ਦਿੰਦੇ ਨੇ। ਗੁਰ ਕੈ ਤਕੀਐ ਸਾਚੈ ਤਾਣ, ਗੁਰੂ ਤਾਣ ਬਖਸ਼ ਕੇ ਤਖ਼ਤਾਂ ਦਾ ਵਾਰਸ ਥਾਪ ਦਿੰਦੇ ਨੇ। ਇਹੋ 18ਵੀਂ ਸਦੀ ਦਾ ਇਤਿਹਾਸ ਪੜਿਓ। ਬੈਰਾਗੀ ਬੰਦਾ ਜਦੋਂ ਸਿੰਘ ਬਣ ਗਿਆ, ਖਾਲਸਾ ਸੱਜ ਗਿਆ, ਉਹਦੀ ਸਰਪ੍ਰਸਤੀ ਵਿਚ ਖਾਲਸਾ ਪੰਥ ਨੇ ਮੁਗਲੀਆ ਸਲਤਨਤ ਦਾ ਤਖ਼ਤ ਮਿੱਟੀ ਵਿਚ ਮਿਲਾ ਕੇ ਲੋਹਗੜ੍ਹ ਖਾਲਸੇ ਦੀ ਰਾਜਧਾਨੀ ਥਾਪੀ। ਸਭ ਸੁਖਾਲੀ ਉਠੀਆਂ, ਇਹੋ ਹੋਆ ਹਲੇਮੀ ਰਾਜ ਜੀਓ। ਸਾਰਿਆਂ ਨੂੰ ਜਿੱਥੇ ਸੁਖ ਮਿਲੇ, ਐਸਾ ਖਾਲਸਾ ਰਾਜ ਕਾਇਮ ਕੀਤਾ। ਖਾਲਸੇ ਦੀ ਅਜ਼ਮਤ ਦੁਨੀਆਂ ਵਿਚ ਪ੍ਰਗਟ ਹੋਈ। ਫਿਰ 12 ਮਿਸਲਾਂ ਦਾ ਦੌਰ ਆਇਆ। ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜੀਏ ਹੁਣਾਂ ਦਿੱਲੀ ਜਿੱਤੀ। ਫਿਰ ਮਹਾਰਾਜਾ ਰਣਜੀਤ ਸਿੰਘ ਦਾ ਖਾਲਸਾ ਰਾਜ, ਜੋ ਅਫਗਾਨਿਸਤਾਨ ਤੱਕ, ਚੀਨ ਤੱਕ ਵਧ ਗਿਆ, 50 ਸਾਲ ਕਾਇਮ ਰਿਹਾ। ਇਉਂ ਖਾਲਸਾ ਰਾਜ ਭਾਗ ਦਾ ਮਾਲਕ ਹੈ। ਆਓ ਉਹਨਾਂ ਸ਼ਹੀਦਾਂ ਨੂੰ ਯਾਦ ਕਰੀਏ। ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੈ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ, ਜੋ ਸੂਰਾ ਤਿਸ ਹੀ ਹੋਏ ਮਰਨਾ, ਜੋ ਭਾਗੈ ਤਿਸ ਜੋਨੀ ਫਿਰਨਾ। ਜਿਹੜੇ ਦੀਨ ਲਈ ਸਿਰ ਦਿੰਦੇ ਨੇ ਅਮਰ ਹੋ ਜਾਂਦੇ ਨੇ। ਧਨ ਜੀਓ ਤਿਹ ਕੋ ਜਗ ਮੈਂ ਮੁਕਤੇ ਹਰ, ਚਿਤ ਮੈਂ ਜੁੱਧ ਵਿਚਾਰੈ ਦੇਹ ਅਨਿਤ ਨਾ ਨਿਤ ਰਹੇ, ਜਸ ਨਾਵ ਚੜੈ ਭਵ ਸਾਗਰ ਤਾਰੈ। ਬਾਪੂ ਕਲਗੀਧਰ ਕਹਿੰਦੇ ਵਡਿਆਈ ਦੇ ਬੇੜੇ ਤੇ ਚੜਨਾ ਹੀ, ਕੌਣ ਨੀ ਚਾਹੁੰਦਾ ਵਡਿਆਈ। ਕਹਿੰਦੇ ਫਿਰ ਘਰ ਮੰਜੇ ਤੇ ਪਿਆ ਨਾ ਮਰ ਜਾਈ, ਦੀਨ ਦੀ ਖਾਤਰ ਸਿਰ ਦਈ, ਧਰਮ ਦੀ ਝੋਲੀ ਕੁਝ ਪਾਈ, ਵਡਿਆਈ ਦੇ ਬੇੜੇ ਚੜ ਜਾਵੇਗਾ, ਰਹਿੰਦੀ ਦੁਨੀਆਂ ਤੱਕ ਤੇਰੀ ਜੈ ਜੈਕਾਰ। ਜੈਕਾਰ ਕੀਓ, ਧਰਮੀਓ ਕਾ ਪਾਪੀ ਕੋ ਡੰਡ ਦੀਓ ਰੇ, ਖੰਡੇ ਦੀ ਪੁਲ ਛਕੋ ਗੁਰੂ ਵਾਲੇ ਬਣੋ ਦਾਸ। ਇੱਥੇ ਹੀ ਵਿਚਾਰ ਨੂੰ ਸੰਕੋਚਦਾ ਹੈ। ਗੁਰੂ ਘਰ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ, ਹਰਿਮੰਦਰ ਸਾਹਿਬ ਦੇ ਮੁੱਖ ਵਜ਼ੀਰ ਗਿਆਨੀ ਜਗਤਾਰ ਸਿੰਘ ਜੀ ਹੁਣਾਂ ਦਾ ਧੰਨਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਧਰਮ ਪ੍ਰਚਾਰ ਕਮੇਟੀ ਦਾ ਧੰਨਵਾਦ, ਗੁਰੂ ਕੇ ਸਮੂਹ ਸੇਵਾਦਾਰਾਂ ਦਾ ਧੰਨਵਾਦ, ਆਪ ਸੰਗਤਾਂ ਦਾ ਧੰਨਵਾਦ, ਖੁਦ ਖੁਦਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਧੰਨਵਾਦ। ਆਓ ਦੋ ਪੰਕਤੀਆਂ ਪੜ ਕੇ ਫਤਿਹ ਗਜਾਈਏ ਜੀ।
ਭਗਤ ਨਾਨਕ ਸਤ ਗੁਰ ਕਉ ਮਿਲ ਬਿਮਾਰੈ, ਗੁਰ ਕਾ ਸ਼ਬਦ ਫਿਰ ਜੀਵੈ ਕੋ, ਮਮਤਾ ਕੀ ਮਲ ਉਤਰੈ, ਇਹ ਮਨ ਹਸ਼ਾ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।